तुदयाग्रय अरदास हमारी जियो पिंड सब तेरा कहो नानक सब तेरी वडियाई कोई नाओ न जाने मेरा मैं मूर्ख की केतक बात है कोट पराधी तरियारे गुर नानक जिन सुनिया पेखिया से फिर गर्भस ना परियारे ज्ञान ध्यान किश कर्म ना जाना सार ना जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी जुगो जुग अटल साहिब सतगुरु श्री गुरु ग्रंथ साहिब जी महाराज तिना सतगुरां दी परम पवित्र हजूरी दे अंदर सजे हुए सुंदर दीवान दियां हाजरियां भरदे होए गुरु चरणां च जुड़े हुए सरबत माई भाई गुरु दे साजे नवाजे खालसा जीओ वाहिगुरु जी का खालसा वाहिगुरु जी की फतेह। सतगुरु की अपार रहमत बख्शिश दे नाल गुरु चरणा विच हाजरियां भर के अमृत रूप गुरु की बाणी का मनोहर कीर्तन दमदमी टकसाल दे विद्यार्थी तिन्हां दी रसना द्वारा गुरबाणी का कीर्तन सरवण कर रहे सां अंतर वसै ना बाहर जाए ओ वाहिगुरु परमेशर हिरदे विच वसदा है उस नूं पालन जाण वास्ते किसे थां दी लोड़ नहीं करे पैंदी मिलदा कदों है उहदी प्राप्ति कदों मनुख नूं हुंदी है जदों इस अवस्था ते पहुंच जावे भी हम नहीं चंगे बुरा नहीं कोए प्रणवत नानक तारे सोए निम्रता दे अंदर जदों सिख जुड़दा है उस वेले उहदे अंतर आत्मा च वाहिगुरु परमेश्वर की प्राप्ति हुंदी है उस वेले वाहिगुरु परमेश्वर की कृपा ते बख्शिश का पात्र बनिया जा सकता है। जदों तक मान हंकार है उदों तक मेरे सतगुरु कहिंदे ने कोई प्राप्ति नहीं की जा सकती जब लग मेरी मेरी करै तब लग काज एक नहीं सरै जब मेरी मेरी मिट जाए तब प्रभ काज सवारे आए जदों तक मैं है कि मैं कर रहा मैं करता हाँ मैं भुगता हाँ मैं कर रहा जा मेरा कीता किराया हो रहा है उस वेले समझ लो जीव अलपगता दे अधीन है। जदों इस सोच का तारनी हो जाए कि जो कुछ हो रहा है मालक ये तेरी रिजा विच हो रहा है तेरी कृपा विच हो रहा है तेरे हुक्म विच हो रहा है हुक्म है अंदर सब को बाहर हुक्म ना कोए जदों सिख हुक्म नूं बुझ लैंदा है समझ लैंदा है उस वेले फिर बाहर पालन की बजाय अंदर खोज करदा है। मेरे सतगुरां दा उपदेश बारे तां दे रूप विच सुन रहे सां हे जीव जिन्हों तू बाहर पालदा है ओ निरंकार तेरी अंतर आत्मा दे अंदर बैठा होए है तू भुलेखे का शिकार होके उस वाहिगुरु परमेश्वर नूं बाहर पालदा है। कईयां लोकां ने अंदर पालन की बजाए बाहर नूं पालन का यतन किया भी रब खैर किसे झाड़ियां दे ओले बैठा होवेगा ਉਹ ਨਿਰੰਕਾਰ ਜਿਹੜਾ ਕਿਸੇ ਹੋਰ ਗੁਫਾ 'ਚ ਬੈਠਾ ਹੋਵੇਗਾ। ਕਈਆਂ ਨੇ ਕਾਰੋਬਾਰ ਛੱਡਿਆ, ਇਸਤਰੀ ਛੱਡੇ, ਔਰ ਉਹਨਾਂ ਨੇ ਆਪਣੀਆਂ ਸ਼ਕਲੋਂ ਵੀ ਬਦਸੂਰਤ ਬਣੇ। ਕਈਆਂ ਨੇ ਕੰਨ ਪਾੜ ਕੇ ਬਲੌਰ ਦੀਆਂ ਮੁੰਦਰਾਂ ਪਾ ਲਈਆਂ, ਕਈਆਂ ਨੇ ਖਫੜੀਆਂ ਜਿਉਂਦਿਆਂ ਨੇ ਗਲਾਂ 'ਚ ਪਾ ਲਈਆਂ, ਕਈਆਂ ਨੇ ਸਿਰ 'ਚ ਜੜਾਵਾਂ ਬਣਾ ਲਈਆਂ, ਕਈਆਂ ਨੇ ਵਿਭੂਤੀ ਸਵਾਹ ਮਲ ਲਈ, ਕਈ ਨਾਂਗੇ ਹੀ ਤੁਰੇ ਫਿਰਦੇ ਰਹੇ। ਬੜੇ ਯਤਨ ਕੀਤੇ ਉਹਨਾਂ ਨੇ ਜੰਗਲਾਂ ਵਿੱਚ ਜਾ ਕੇ ਰੱਬ ਨੂੰ ਲੱਭਣ ਵਾਸਤੇ। ਪਰ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਬਚਨ ਆਪਾਂ ਸੁਣ ਰਹੇ ਸਾਂ। ਸਤਿਗੁਰੂ ਕਹਿੰਦੇ ਨੇ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁੱਲ ਹੈ। ਜਿਵੇਂ ਕਸਤੂਰੀ ਦਾ ਨਾਪਾ ਹਰਨ ਦੀ ਆਪਣੀ ਨਾਭੀ ਦੇ ਅੰਦਰ ਹੁੰਦਾ, ਉਹ ਵਿਚਾਰਾ ਭੁਲੇਖੇ ਦਾ ਸ਼ਿਕਾਰ ਹੋਇਆ ਹੋਇਆ ਹਰਨ ਹੈ। ਜਦ ਉਹਨੂੰ ਖੁਸ਼ਬੂਈ ਆਉਂਦੀ ਹੈ, ਹਵਾ ਚੱਲਦੀ ਹੈ, ਖੁਸ਼ਬੂ ਨਾਸਕਾਂ ਨੂੰ ਆਉਂਦੀ ਹੈ, ਉਹ ਸਮਝਦਾ ਹੈ ਕਿ ਇਹ ਖੁਸ਼ਬੂ ਸ਼ਾਇਦ ਮੈਨੂੰ ਕਿਸੇ ਝਾੜੀ ਵਿੱਚੋਂ ਮਿਲਦੀ ਹੈ। ਉਹ ਭਰਮ ਦਾ ਸ਼ਿਕਾਰ ਹੋਇਆ ਹੋਇਆ ਕਦੇ ਕਿਸੇ ਝਾੜੀ 'ਚ ਜਾ ਸਿਰ ਦਿੰਦਾ, ਕਦੇ ਕਿਸੇ ਝਾੜੀ 'ਚ ਜਾ ਸਿਰ ਪਸਾਉਂਦਾ। ਜਦੋਂ ਉਹ ਆਖਰਕਾਰ ਝਾੜੀਆਂ 'ਚ ਫਸਦਾ ਹੋਇਆ ਸਿਰ ਪਸਾਉਣ ਤੋਂ ਬਾਅਦ ਹਾਰ ਕੇ ਹੰਭ ਕੇ ਡਿੱਗ ਪੈਂਦਾ ਹੈ, ਡਿੱਗੇ ਹੋਏ ਦੀਆਂ ਨਾਸਕਾਂ ਜਦੋਂ ਧੁੰਨੀ ਦੇ ਨੇੜੇ ਆਉਂਦੀਆਂ ਨੇ, ਉਹ ਖੁਸ਼ਬੂਈ ਫਿਰ ਆਪਣੀ ਨਾਭੀ ਧੁੰਨੀ ਵਿੱਚੋਂ ਮਿਲੀ ਅਤੇ ਫਿਰ ਸਿਰ ਫੇਰਿਆ, ਮੈਂ ਤਾਂ ਐਵੇਂ ਝਾੜੀਆਂ 'ਚ ਸਿਰ ਪਸਾਈ ਫਿਰਦਾ ਸਾਂ, ਕਸਤੂਰੀ ਦਾ ਨਾਪਾ ਤਾਂ ਮੇਰੀ ਆਪਣੀ ਨਾਭੀ ਦੇ ਧੁੰਨੀ ਦੇ ਅੰਦਰ ਸੀ, ਮੈਂ ਤਾਂ ਐਵੇਂ ਝਾੜੀਆਂ ਫੋਲਦਾ ਫਿਰਦਾ ਸਾਂ। ਸਤਿਗੁਰੂ ਕਹਿੰਦੇ ਨੇ, ਦੁਨੀਆਂ ਵਿੱਚ ਐਸੇ ਲੋਕ ਨੇ ਜਿਹੜੇ ਰੱਬ ਨੂੰ ਝਾੜੀਆਂ ਦੇ ਉਹਦੇ ਲੱਭਦੇ ਫਿਰਦੇ ਨੇ, ਜਿਹਨੂੰ ਬਾਹਰ ਲੱਭਣਾ ਹੈ ਉਹ ਤਾਂ ਤੇਰੇ ਅੰਤਰ ਆਤਮਾ ਵਿੱਚ ਬੈਠਾ ਹੋਇਆ, ਤੂੰ ਐਵੇਂ ਭਾਲਦਾ ਫਿਰਦਾ। ਜਿਨ੍ਹਾਂ ਨੂੰ ਅਵਸਥਾ ਪ੍ਰਾਪਤ ਹੋ ਗਈ ਉਹ ਬਾਹਰ ਢੂੰਡਣ 'ਤੇ ਛੂਟ, ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਉਹ ਰੱਬ ਪਰਮਾਤਮਾ ਨੂੰ ਬਾਹਰ ਲੱਭਣ ਦੀ ਬਜਾਏ ਉਹਨਾਂ ਘਰ ਵਿੱਚ ਹੀ ਲੱਭ ਲਿਆ, ਕਿਉਂਕਿ ਹਜ਼ੂਰ ਦੇ ਬਚਨ ਨੇ ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਪਰਮ ਭੁੱਲ ਆਹੇ। ਜਿਹੜਾ ਬਾਹਰ ਭਾਲਦਾ, ਹਜ਼ੂਰ ਕਹਿੰਦੇ ਪਰਮ ਦਾ ਸ਼ਿਕਾਰ ਹੋਇਆ ਫਿਰਦਾ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਬਚਨ, ਉਹਨਾਂ ਨੇ ਉਪਦੇਸ਼ ਦਿੰਦਿਆਂ ਹੋਇਆਂ ਕਿਹਾ, ਜੀਵ ਤੂੰ ਜੰਗਲਾਂ ਦੇ ਅੰਦਰ ਫਿਰਦਾ ਹੈ, ਉੱਥੇ ਵਣ ਕੰਡੇ ਆਦਿਕ ਪੈਰਾਂ 'ਚੋਂ ਵੱਜਦੇ ਨੇ, ਭੁੱਖੇ ਧਿਆਏ ਰਹਿਣਾ ਪੈਂਦਾ। ਪਰ ਜਿਸ ਵਾਹਿਗੁਰੂ ਨਿਰੰਕਾਰ ਨੂੰ ਤੂੰ ਜੰਗਲਾਂ 'ਚ ਲੱਭਣ ਵਾਸਤੇ ਵਣ ਕੰਡਿਆਂ ਵਿੱਚ ਮਿੱਧਦਾ ਫਿਰਦਾ, ਉਹ ਮਾਲਕ ਤਾਂ ਤੇਰੇ ਹਿਰਦੇ 'ਚ ਬੈਠਾ ਸੀ। ਤੂੰ ਜੰਗਲ ਵਿੱਚ ਜਾਣ ਦੀ ਬਜਾਏ ਜੇ ਕਿਤੇ ਅੰਤਰ ਆਤਮਾ ਵੱਲ ਨਿਗਾਹ ਮਾਰ ਕੇ ਵੇਖ ਦੋ ਤਾਂ ਤੈਨੂੰ ਅੰਦਰ ਹੀ ਲੱਭ ਜਾਣਾ ਸੀ। ਫਰੀਦਾ, ਜੰਗਲ ਜੰਗਲ ਕਿਆ ਭਵ ਹੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ। ਉਹ ਰੱਬ ਤਾਂ ਤੇਰੇ ਅੰਦਰ ਬੈਠਾ ਹੋਇਆ, ਤੂੰ ਜੰਗਲਾਂ ਵਿੱਚ ਕਿੱਧਰ ਭਟਕਦਾ ਫਿਰਦਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ, ਉਹਨਾਂ ਦੇ ਪਵਿੱਤਰ ਸ੍ਰੀ ਮੁਖ ਵਾਕ ਨੇ, ਕਾਹੇ ਰੇ ਬਨ ਖੋਜਨ ਜਾਏ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਏ, ਪੋਪ ਮੱਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ, ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਏ। ਉਹ ਵਾਹਿਗੁਰੂ ਪਰਮੇਸ਼ਰ ਨੂੰ ਜੰਗਲਾਂ ਦੇ ਲੱਭਣ ਦੀ ਬਜਾਏ ਹਿਰਦੇ ਵਿੱਚ ਲੱਭ, ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ, ਤੇਰੇ 'ਤੇ ਰਹਿਮਤ ਹੋ ਜਾਵੇਗੀ, ਹਰਨ ਵਾਂਗ ਭਰਮ ਦਾ ਸ਼ਿਕਾਰ ਹੋ ਕੇ ਬਾਹਰ ਲੱਭਣ ਦਾ ਯਤਨ ਨਾ ਕਰ। ਸਤਿਗੁਰਾਂ ਨੇ ਇੱਥੋਂ ਤੱਕ ਵੀ ਸਾਨੂੰ ਤਾੜਨਾ ਕਰਦਿਆਂ ਉਪਦੇਸ਼ ਦਿੱਤਾ, ਤੂੰ ਸੁਣ ਹਰਨਾ ਕਾਲਿਆ ਕੀ ਵਾੜੀਐ ਰਾਤਾ ਰਾਮ, ਵੇਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਵਿਸ਼ਿਆਂ ਦੇ ਫਲ ਜਿਹੜੇ ਨੇ ਇਹ ਚਾਰ ਕੁ ਦਿਨ ਤਾਂ ਬੜੇ ਚੰਗੇ ਲੱਗਦੇ ਨੇ, ਪਰ ਇਹਨਾਂ ਫਲਾਂ 'ਚ ਕੋਈ ਬਹੁਤਾ ਸਵਾਦ ਸਦੀਵ ਕਾਲ ਰਹਿਣ ਵਾਲਾ ਨਹੀਂ। ਸਦੀਵ ਰਹਿਣ ਵਾਲਾ ਪਰਿਪੂਰਨ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਹੈ, ਜੀਵ ਰੂਪੀ ਹਰਨ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ 'ਚ ਜੁੜ ਕੇ ਉਹਦਾ ਸਿਮਰਨ ਕਰ, ਐਸਾ ਗਿਆਨ ਵਾਹਿਗੁਰੂ ਦੀ ਪ੍ਰਾਪਤੀ ਦਾ ਧਾਰਨ ਕਰ। ਜਦੋਂ ਤੈਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਫਿਰ ਕਰਮਾਂ ਦੀ ਦੁਨੀਆਂ ਤੋਂ ਉੱਪਰ ਉੱਠ ਜਾਵੇਂਗਾ। ਕਰਮਾਂ ਦਾ ਬੰਧ ਵਧੇਜ ਉਦੋਂ ਤੱਕ ਜੀਵ ਨੂੰ ਹੈ ਜਦੋਂ ਤੱਕ ਨਿਰੰਕਾਰ ਦਾ ਗਿਆਨ ਹਾਸਲ ਨਹੀਂ ਹੋਇਆ ਹੋਇਆ। ਜਦੋਂ ਜੀਵ ਗਿਆਨ ਤੋਂ ਹੀਣ ਹੈ, ਸਤਿਗੁਰਾਂ ਨੇ ਗੁਰਬਾਣੀ 'ਚ ਫਰਮਾਨ ਕੀਤਾ, ਸਤਿਗੁਰੂ ਕਹਿਣ ਲੱਗੇ ਜਿਵੇਂ ਫਲ ਦੀ ਪ੍ਰਾਪਤੀ ਵਾਸਤੇ ਫਲ ਲੱਗਣ ਤੋਂ ਪਹਿਲਾਂ ਡਾਲੀ ਨਾਲ ਫੁੱਲ ਲੱਗਦਾ, ਉਹ ਫੁੱਲ ਲੱਗਾ ਹੋਇਆ ਉਦੋਂ ਤੱਕ ਹੈ ਜਦੋਂ ਤੱਕ ਡੋਡੀ ਨਹੀਂ ਬਣਦੀ, ਜਦੋਂ ਤੱਕ ਫਲ ਦਾ ਵਜੂਦ ਛੋਟਾ ਜਿਹਾ ਤਿਆਰ ਨਹੀਂ ਹੋ ਜਾਂਦਾ। ਜਦੋਂ ਫਲ ਤਿਆਰ ਹੋ ਗਿਆ ਉਸ ਵੇਲੇ ਉਹ ਫੁੱਲ ਜਿਹੜਾ ਉਹ ਕੇਵਲ ਫਲ ਦੇਣ ਤੱਕ ਹੈ, ਜਦੋਂ ਫਲ ਲੱਗ ਗਿਆ ਉਹ ਫੁੱਲ ਸੁੱਕ ਜਾਵੇਗਾ, ਕੁਮਲਾ ਜਾਵੇਗਾ, ਫੁੱਲ ਦੀ ਲੋੜ ਨਹੀਂ ਰਹੀ। ਲੇਕਿਨ ਫਲ ਤੋਂ ਪਹਿਲਾਂ ਫੁੱਲ ਬੜਾ ਜ਼ਰੂਰੀ ਸੀ। ਇਸੇ ਤਰ੍ਹਾਂ ਨੇਕ ਕਰਮ ਮਨੁੱਖ ਵਾਸਤੇ ਬੜੇ ਜ਼ਰੂਰੀ ਨੇ ਅਤੇ ਸਤਿਗੁਰੂ ਕਹਿਣ ਲੱਗੇ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਜਦੋਂ ਗਿਆਨ ਦਾ ਫਲ ਲੱਗ ਜਾਂਦਾ ਨਾ ਫਿਰ ਕਰਮਾਂ ਰੂਪੀ ਫੁੱਲ ਸਮਾ ਜਾਂਦੇ ਨੇ, ਉਹਨਾਂ ਦੀ ਅਧੀਨਗੀ ਤੋਂ ਫਿਰ ਉੱਪਰ ਉੱਠ ਖਲੋਂਦਾ। ਸਤਿਗੁਰੂ ਗਰੀਬ ਨਿਵਾਜ ਨੇ ਇਹੀ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਕਿਹਾ, ਜੀਵ ਇਸ ਮੰਜ਼ਿਲ 'ਤੇ ਉਹੀ ਮਨੁੱਖ ਪਹੁੰਚ ਸਕਦਾ ਹੈ ਜਿਹੜਾ ਪਹਿਲਾਂ ਆਪਣੇ ਮਨ ਨੂੰ ਨੀਵਾਂ ਕਰਕੇ ਨਿਰੰਕਾਰ ਦੀ ਯਾਦ 'ਚ ਜੁੜਦਾ ਹੈ। ਹਉਮੈ ਹੰਕਾਰ ਕਰਨ ਵਾਲੇ ਨੂੰ ਕਦੇ ਕੋਈ ਪ੍ਰਾਪਤ ਨਹੀਂ ਹੋਇਆ, ਜਿਸ ਨੂੰ ਮਿਲਿਆ ਉਹਨੂੰ ਨਿਮਰਤਾ ਦੇ ਅੰਦਰੋਂ ਪ੍ਰਾਪਤ ਹੋਇਆ, ਨੀਵੇਂ ਹੋ ਕੇ ਮਿਲਿਆ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ, ਮਨ ਨੀਵੇਂ ਦੀ ਅਰਦਾਸ ਕੀਤੀ ਜਾਂਦੀ ਹੈ ਕਿ ਮਨ ਨੀਵਾਂ ਹੋ ਜਾਵੇ, ਨਿਮਰਤਾ ਦੇ ਸਹਿਤ ਹੋ ਜਾਵੇ। ਜਦੋਂ ਮਨ ਨੀਵਾਂ ਹੋ ਗਿਆ ਉੱਚੀ ਸ੍ਰੇਸ਼ਟ ਮਤ ਪ੍ਰਾਪਤ ਉਹ ਹੋ ਜਾਵੇਗੇ ਜਿਸ ਬਾਰੇ ਹਜੂੜ ਦੇ ਬਚਨ ਨੇ, ਉਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਹੇ ਉੱਤਮ ਆਤਮ ਵਿਸ਼ੈਣੀ ਬੁੱਧ ਤੂੰ ਪ੍ਰਾਪਤ ਹੋ। ਜਦੋਂ ਉਹ ਐਸੀ ਬੁੱਧ ਪ੍ਰਾਪਤ ਹੋ ਗਈ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਫਿਰ ਨਿਰੰਕਾਰ ਦਾ ਸਿਮਰਨ, ਫਿਰ ਅਵਸਥਾ ਉਹ ਮਿਲੇਗੀ ਜਿਹੜੀ ਅਵਸਥਾ ਬਾਰੇ ਹਜ਼ੂਰ ਕਹਿੰਦੇ ਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਤੁਰਦਾ ਵੀ ਫਿਰਦਾ ਵੀ, ਫਿਰ ਸੌਂਦਾ ਵੀ ਬਹਿੰਦਾ ਵੀ, ਖਾਂਦਾ ਪੀਂਦਾ ਹੋਇਆ ਵੀ, ਫਿਰ ਵਾਹਿਗੁਰੂ 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 ਅਤੇ ਫਿਰ ਸਿਮਰਨ ਕਰਦਿਆਂ ਵੀ ਕਰੇ ਮਾਣ ਨਹੀਂ ਕਿ ਮੈਂ ਬੜਾ ਅਭਿਆਸੀ ਹੈ, ਮੈਂ ਬਹੁਤਾ ਨਿਤਨੇਮੀ ਹੈ, ਮੈਂ ਬਹੁਤਾ ਪਾਠ ਕਰਦਾ, ਇਹ ਗੱਲ ਨਹੀਂ। ਐਂਉਂ ਜਾਣਨਾ ਕਿ ਮੇਰੇ ਨਾਲੋਂ ਸਾਰੀ ਦੁਨੀਆ ਸਾਰੇ ਚੰਗੇ ਨੇ, ਇੱਕ ਦੂ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਉ ਜੀਉ। ਮੇਰੇ ਨਾਲੋਂ ਸਾਰੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਨੇ, ਮੈਂ ਸਾਰਿਆਂ ਤੋਂ ਨੀਵਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਮੇਰੇ 'ਚ ਕੋਈ ਚੰਗਿਆਈ ਕੋਈ ਨਹੀਂ ਅਤੇ ਦਿਸਦਾ ਕੋਈ ਬੁਰਾ ਹੈ ਹੀ ਕੋਈ ਨਹੀਂ। ਔਰ ਧੰਨ ਨੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਬੰਦਗੀ ਕੀਤੀ, ਉਹਨਾਂ ਨੇ ਇਹ ਬਚਨ ਕਿਹਾ, ਹੇ ਨਿਰੰਕਾਰ ਮੇਰੇ ਕਾਲੇ ਕੱਪੜੇ, ਮੇਰਾ ਲਿਬਾਸ ਕਾਲਾ ਵੇਖ ਕੇ ਫਕੀਰਾਂ ਵਾਲਾ ਲੋਕਾਂ ਨੇ ਆਖਿਆ, ਖੌਰੇ ਕਿੱਡਾ ਕਿ ਦਰਵੇਸ਼ ਰੱਬ ਦਾ ਭਗਤ ਹੋਵੇਗਾ, ਮੈਂ ਤਾਂ ਔਗਣਾਂ ਦਾ ਭਰਿਆ ਹੋਇਆ, ਲੋਕਾਂ ਨੇ ਲਿਬਾਸ ਵੇਖ ਕੇ ਮੈਨੂੰ ਰੱਬ ਦਾ ਦਰਵੇਸ਼ ਫਕੀਰ ਜਾਣ ਲਿਆ, ਪਰ ਅੰਦਰੋਂ ਜਿਹੜੇ ਦਰਵੇਸ਼ ਬਣੇ ਹੋਏ ਨੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਨੇ। ਭਗਤ ਕਬੀਰ ਸਾਹਿਬ ਫਰੀਦ ਸਾਹਿਬ ਜੀ ਦੇ ਪਵਿੱਤਰ ਸਲੋਕ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਮੈਂ ਗੁਨਾਹਾਂ ਦਾ ਭਰਿਆ ਹੋਇਆ ਫਿਰਦਾ, ਲੋਕ ਕਹਿੰਦੇ ਰੱਬ ਦਾ ਫਕੀਰ ਫੱਕਰ ਆ ਗਿਆ। ਔਰ ਐਸੀ ਨਿਮਰਤਾ ਪਰਮੇਸ਼ਰ ਦੇ ਪਿਆਰਿਆਂ ਦੀ ਜਿਨ੍ਹਾਂ ਨੇ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਨੇ। ਇਸੇ ਮਹਾਂਪੁਰਖ ਦੇ ਜੀਵਨ ਦੀ ਘਟਨਾਵਾਂ ਵੇਖ ਲਈਏ, ਮਹਾਨ ਤਪ ਮਹਾਨ ਤਪ, 12 ਸਾਲ ਜੰਗਲ ਵਿੱਚ ਰਹਿ ਕੇ ਦਰਖਤਾਂ ਦੇ ਪੱਤੇ ਤੂੰ ਤੂੰ ਕੇ ਖਾ ਕੇ ਪਰਮੇਸ਼ਰ ਖੁਦਾ ਦੀ ਬੰਦਗੀ ਕੀਤੀ। ਘਰ ਵਿੱਚ ਆਇਆ, ਮਾਤਾ ਨੇ ਪੁੱਛਿਆ, ਪੁੱਤਰ ਕੀ ਖਾਂਦਾ ਰਿਹਾ? ਮੇਰਾ ਪੁੱਤਰ ਜੰਗਲ ਵਿੱਚ ਰਹਿੰਦਾ ਹੋਇਆ ਕੀ ਖਾ ਕੇ ਗੁਜ਼ਾਰਾ ਕਰਦਾ ਰਿਹਾ? ਬੇਨਤੀ ਕੀਤੀ, ਮਾਤਾ ਜੀ ਮੈਂ ਦਰਖਤਾਂ ਦੇ ਪੱਤੇ ਧੂਹ ਧੂਹ ਕੇ ਖਾ ਕੇ ਗੁਜ਼ਾਰਾ ਕੀਤਾ। ਜਦੋਂ ਸਿਰ ਦੇ ਵਾਲ ਵੇਖਣ ਦੇ ਬਹਾਨੇ ਜਦੋਂ ਖਿੱਚੇ ਦੋ ਕੁ ਵਾਲ ਵੇਖਿਆ ਸੀ ਸੀ ਕਰਨ ਲੱਗਾ, ਕਹਿਣ ਕਿ ਪੁੱਤਰ ਅਜੇ ਵੀ ਥੋੜ੍ਹੀ ਜਿਹੀ ਗਿਆਨ ਵਿੱਚ ਕਚਿਆਈ ਹੈ। ਰੱਬ ਦੀ ਬੰਦਗੀ ਕਰਨੀ ਹੋਵੇ ਤਾਂ ਫਿਰ ਕਿਸੇ ਨੂੰ ਦੁੱਖ ਕੀ ਦੇ ਦੇਣਾ, ਤੇਰੇ ਦੋ ਵਾਲ ਖਿੱਚੇ ਸੀ ਸੀ ਕਰਦਾ ਦਰਦ ਹੁੰਦਾ ਹੈ ਕਿ ਜਿਨ੍ਹਾਂ ਦਰਖਤਾਂ ਦੇ ਪੱਤੇ ਧੂਹ ਧੂਹ ਕੇ ਕਹਿੰਦਾ ਮੈਂ 12 ਸਾਲ ਖਾ ਕੇ ਬੰਦਗੀ ਕੀਤੀ ਹੈ ਕਿ ਉਹਨਾਂ ਦਰਖਤਾਂ ਨੂੰ ਪੀੜ ਨਹੀਂ ਹੁੰਦੀ ਹੋਵੇਗੀ। ਰੱਬ ਦੀ ਫਕੀਰੀ ਕਰਨੀ ਤੇ ਫਿਰ ਦਰਖਤਾਂ ਨੂੰ ਦੁੱਖ ਦੇਣਾ, ਕਿਸੇ ਨੂੰ ਵੀ ਦੁੱਖ ਦੇਣਾ। ਹਜ਼ੂਰ ਗੁਰਬਾਣੀ 'ਚ ਖਿਆਲ ਦਿੰਦੇ ਨੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕਹੋ ਦੁੱਖ ਨਹੀਂ ਪਾਈ ਮੀਤ। ਸਾਰਿਆਂ ਵਿੱਚ ਹੀ ਰੱਬ ਦੀ ਜੋਤ, ਸਾਰਿਆਂ ਵਿੱਚ ਹੀ ਬ੍ਰਹਿਮੰਡ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਣਾ ਕਿ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਣ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੇ। ਜਦੋਂ ਮਾਂ ਨੇ ਐਸੇ ਬਚਨ ਕੇ ਆਖਿਆ, ਮਾਂ ਛੱਡ ਦੇ ਮੇਰੇ ਕੇਸ, ਪਤਾ ਲੱਗ ਗਿਆ ਹੁਣ ਮੈਂ ਫਿਰ ਜੰਗਲ ਵਿੱਚ ਜਾਵਾਂਗਾ, ਬੰਦਗੀ ਕਰਾਂਗਾ। ਫਿਰ 12 ਸਾਲ ਫਿਰ ਤਪ ਕੀਤਾ, ਕੋਹਰ ਤਪ, ਅਤੇ ਦਰਖਤਾਂ ਦੇ ਡਿੱਗੇ ਹੋਏ ਪੱਤਰੇ ਜਿਹੜੇ ਥੱਲੇ ਉਹ ਸੁੱਕੇ ਪੱਤਰੇ ਖਾ ਖਾ ਕੇ 12 ਸਾਲ ਫਿਰ ਕੋਹਰ ਤਪ ਫਰੀਦ ਸਾਹਿਬ ਜੀ ਨੇ ਫਿਰ ਦੁਬਾਰਾ ਕੀਤਾ। ਫਿਰ ਇਸੇ ਤਰ੍ਹਾਂ ਪਾਕ ਪੱਟਣ ਤੋਂ ਬਾਰ ਵਾਰ ਖੂਹ ਹੈ ਸੰਗਲ ਪਾ ਕੇ ਅਤੇ 12 ਸਾਲ ਫਿਰ ਪੁੱਠੇ ਲੜ ਕੇ ਤਪ ਕੀਤਾ। ਫਿਰ ਇਸੇ ਤਰ੍ਹਾਂ ਆਪਣੇ ਮੁਰਸ਼ਦ ਦੇ ਪਾਸ ਰਹਿ ਕੇ 12 ਸਾਲ ਉਹਦੀ ਲਗਾਤਾਰ ਸੇਵਾ ਕਰਕੇ, ਸੋ ਇਸੇ ਤਰ੍ਹਾਂ ਜੇ 4 ਵਾਰੀ 12 12 ਗਿਣੀਏ ਤਾਂ 48 ਬਣ ਗਏ। 48 ਸਾਲ ਹੋਰ ਤਪ ਕਰਨ ਵਾਲਾ ਮਹਾਂਪੁਰਖ ਹੈ, ਕਦੇ ਮਾਣ ਨਹੀਂ ਕਿ ਮੈਂ ਬੜਾ ਤਪਸਵੀ ਹਾਂ। ਆਖਿਆ ਨਿਰੰਕਾਰ, ਅਜੇ ਵੀ ਤੇਰੇ ਦਰਸ਼ਨ ਦੀਦਾਰ ਨਹੀਂ ਹੋ ਰਹੇ, ਮੇਰੇ ਕਰਮਾਂ ਦਾ ਨਤੀਜਾ ਹੈ। ਔਰ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਪਹਾਗ, ਔਰ ਮੇਰਾ ਸਰੀਰ ਸੁੱਕ ਗਿਆ ਤਨ ਸੁੱਕਾ, ਪਿੰਜਰ ਥੀਆ ਤਲੀਆਂ ਖੂੰਡ ਹੈ ਕਾਗ। ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਪਹਾਗ, ਅਜੇ ਵੀ ਪਰਮਾਤਮਾ ਦੇ ਦੀਦਾਰ ਨਹੀਂ ਹੋਏ। ਔਰ ਇੱਥੋਂ ਤੱਕ ਵੀ ਬਚਨ ਗੁਰੂ ਕੇ ਪਿਆਰੇ ਭਗਤ ਜਾਨ ਨੇ ਆਖੇ, ਹੇ ਪਰਮਾਤਮਾ, ਹੇ ਖੁਦਾ, ਜੇ ਤੇਰੇ ਦਰਸ਼ਨ ਨਹੀਂ ਹੋਣੇ, ਜੇ ਤੂੰ ਕਿਰਪਾ ਨਹੀਂ ਕਰਨੀ, ਦੀਦਾਰ ਨਹੀਂ ਬਖਸ਼ਣੇ, ਤੇ ਮੈਂ ਜਿਉਂ ਕੇ ਵੀ ਕੀ ਲੈਣਾ, ਮੈਂ ਜ਼ਿੰਦਗੀ ਤੋਂ ਕੀ ਕਰਾਉਣਾ ਸੀ, ਮੈਂ ਸੰਸਾਰ ਤੇ ਆਉਂਦਾ ਹੀ ਨਾ, ਜੇ ਆ ਗਿਆ ਹਾਂ ਤੇ ਹੇ ਮਾਂ, ਹੇ ਦਾਈ ਮਾਂ, ਜਦੋਂ ਮੇਰਾ ਜਨਮ ਹੋਇਆ ਸੀ ਸੰਸਾਰ ਦੇ ਵਿੱਚ ਆਏ ਹੋਏ ਬੱਚੇ ਦਾ ਧੁੰਨੀ ਦੇ ਉੱਪਰ ਨਾੜੂਆ ਹੁੰਦਾ, ਬਾਅਦ 'ਚ ਮਾਵਾਂ ਘੱਟ ਦਿੰਦੀਆਂ ਨੇ। ਭਗਤ ਹਰੀਰ ਸਾਹਿਬ ਕਹਿਣਗੇ, ਖੁਦਾ ਜੇ ਦਰਸ਼ਨ ਦੀਦਾਰ ਨਹੀਂ ਸੀ ਦੇਣੇ, ਚੰਗੀ ਗੱਲ ਇਹ ਹੁੰਦੀ ਜਦੋਂ ਜਿਸ ਕਰਦ ਛੁਰੀ ਦੇ ਨਾਲ ਦਾਈ ਨੇ ਜਾਂ ਮੇਰੀ ਮਾਂ ਨੇ ਇਹ ਧੁੰਨੀ ਦਾ ਨਾੜੂਆ ਕੱਟਿਆ ਹੋਵੇਗਾ ਜ਼ਰੂਰ, ਜੇ ਕਿਤੇ ਉਹੀ ਤਿੱਖੀ ਛੁਰੀ ਮੇਰੀ ਸ਼ਾਹ ਅਗੋ ਉੱਪਰ ਚਲਾ ਦਿੰਦੀ ਮੈਂ ਖਤਮ ਹੋ ਜਾਂਦਾ, ਜੇ ਖੁਦਾ ਤੂੰ ਦਰਸ਼ਨ ਨਹੀਂ ਦੇਣੇ ਤੇ ਮੈਂ ਜਿਉਂ ਕੇ ਵੀ ਕੀ ਲੈਣਾ। ਐਸਾ ਵਾਹਿਗੁਰੂ ਪਰਮੇਸ਼ਰ ਦੇ ਵਿਛੋੜੇ ਦਾ ਦੁੱਖ ਜਿਨ੍ਹਾਂ ਨੂੰ ਭਾਸਦਾ, ਜਿਹੜੇ ਗੁਰੂ ਦੇ ਦੀਦਾਰ ਦੇ ਭੁੱਖੇ ਨੇ, ਖੁਦਾ ਤੇਰੇ ਘਰੋਂ ਦਰਸ਼ਨ ਹੋਣਗੇ। ਔਰ ਉਹਨਾਂ ਨੇ ਸਲੋਕਾਂ ਦੇ ਅੰਦਰ ਅਸੀਂ ਕਈ ਵਾਰ ਇਹ ਬਚਨ ਪੜ੍ਹਿਆ ਹੋਵੇਗਾ ਕਿ ਜੇ ਵਾਹਿਗੁਰੂ ਖੁਦਾ ਦਾ ਜਲਵਾ ਨਹੀਂ ਹੋਣਾ, ਦਰਸ਼ਨ ਨਹੀਂ ਹੋਣੇ, ਤਾਂ ਹੇ ਮਾਂ, ਜੇ ਦੇਹ ਨਾਲਾ ਕੱਪਿਆ, ਜੇ ਗੱਲ ਕੱਪ ਹੈ ਚੁੱਖ, ਪਵਨ ਨਾ ਇੱਤੀ ਮਾਮਲੇ, ਸਹਾ ਨਾ ਇੱਤੀ ਦੁੱਖ। ਨਾ ਜ਼ਿੰਦਗੀ 'ਚ ਮਾਮਲੇ ਗੱਲ 'ਚ ਪੈਂਦੇ, ਨਾ ਦੁੱਖ ਸਹਾਰਨਾ ਪੈਂਦਾ। ਹੇ ਖੁਦਾ, ਮੇਰੇ 'ਤੇ ਕਿਰਪਾ ਕਰ, ਕੋਈ ਮਾਣ ਨਹੀਂ, ਮੈਂ ਤੇਰੇ ਦਰਸ਼ਨਾਂ ਦਾ ਪਿਆਸਾ ਹਾਂ, ਮੇਰੇ 'ਤੇ ਰਹਿਮਤ ਕਰ, ਮੈਨੂੰ ਦਰਸ਼ਨ ਦੀਦਾਰ ਬਖਸ਼। ਔਰ ਜਦੋਂ ਗੁਰੂ ਕਾ ਸਿੱਖ ਇਸ ਤਰ੍ਹਾਂ ਕੂਕ ਕੂਕ ਕੇ ਬੇਨਤੀ ਕਰਦਾ, ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਪਰਮੇਸ਼ਰ ਦੇ ਚਰਨਾਂ 'ਚ ਕੂਕ ਕੂਕ ਕੇ ਬੇਨਤੀ ਕਰ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਕਦੇ ਨਾ ਕਦੇ, ਕਦੇ ਨਾ ਕਦੇ ਤੇਰੀ ਕੂਕ ਪੁਕਾਰ ਉਹ ਮਾਲਕ ਜ਼ਰੂਰ ਸੁਣੇਗਾ, ਜ਼ਰੂਰ ਦੁਆਰੇ ਦਰ 'ਚ ਪ੍ਰਵਾਨ ਹੋ ਜਾਵੇਗੀ। ਉਹ ਵਾਹਿਗੁਰੂ ਪਰਮੇਸ਼ਰ ਕੇਸਾ ਧਾਰੀ ਹੈ, ਤੂੰ ਉਸ ਕੇਸਾ ਧਾਰੀ ਨਿਰੰਕਾਰ ਦੀ ਯਾਦ 'ਚ ਜੁੜ ਕੇ ਉਹਦੀ ਬੰਦਗੀ ਕਰ, ਕਦੇ ਨਾ ਕਦੇ ਤੇਰੇ ਅੰਦਰ ਨਿਕਲੀ ਹੋਈ ਕੂਕ ਮੇਰਾ ਮਾਲਕ ਜ਼ਰੂਰ ਸੁਣ ਲਵੇਗਾ। ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੋ ਕੇ ਸੁਣੇ ਪੁਕਾਰ, ਕਦੇ ਨਾ ਕਦੇ ਫਰਿਆਦ ਦਰਗਾਹ 'ਚ ਪ੍ਰਵਾਨ ਹੋ ਜਾਵੇਗੀ। ਇਸ ਕਰਕੇ ਸਿੱਖ ਨਿਮਰਤਾ ਦਾ ਗੁਣ ਧਾਰਨ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰਮਤ ਹਿਰਦੇ ਗਰੀਬੀ ਆਵੇ, ਹਿਰਦਾ ਗਰੀਬੀ ਵਾਲਾ ਸਾਰਿਆਂ ਤੋਂ ਨੀਵਾਂ। ਸਤਿਗੁਰੂ ਦਾ ਹੁਕਮ ਹੈ ਸੁਖਮਨੀ ਸਾਹਿਬ ਦੇ ਅੰਦਰ, ਆਪ ਸਕਾਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਗਿਣਦਾ ਨਾ ਕਿ ਮੈਂ ਸਾਰਿਆਂ ਤੋਂ ਹੀ ਮਾੜਾ ਹੈ, ਮੇਰੇ ਨਾਲੋਂ ਸਾਰੇ ਹੀ ਚੰਗੇ ਨੇ, ਉਹਨਾਂ 'ਤੇ ਵਾਹਿਗੁਰੂ ਪਰਮੇਸ਼ਰ ਦੀ ਵਿਸ਼ੇਸ਼ ਤੌਰ 'ਤੇ ਰਹਿਮਤ ਨਿਰੰਕਾਰ ਦੀ ਬਖਸ਼ਿਸ਼ ਉਹਨਾਂ 'ਤੇ ਹੁੰਦੀ ਹੈ। ਅਤੇ ਸਤਿਗੁਰੂ ਗਰੀਬ ਨਿਵਾਜ ਦਾ ਪਵਿੱਤਰ ਉਪਦੇਸ਼ ਹੈ, ਹੇ ਜੀਵ ਉਹ ਅੰਤਰ ਆਤਮਾ ਦੇ ਅੰਦਰ ਮਾਲਕ ਵਾਹਿਗੁਰੂ ਪਰਮੇਸ਼ਰ ਬੈਠਾ ਹੈ, ਉਹਨੂੰ ਅੰਦਰੋਂ ਲੱਭਣ ਦਾ ਯਤਨ ਕਰ। ਆ ਨਲਕੇ ਦਾ ਵਾਲ ਕਲੀਕ ਹੋ ਜਾਵੇ ਨਾ ਕਦੇ, ਆਪਾਂ ਸਾਰੇ ਇੰਡੀਆ ਤੋਂ ਹੀ ਆਏ ਹਾਂ, ਪਿੰਡਾਂ 'ਚ ਨਲਕੇ ਹੁੰਦੇ ਸੀ ਪੰਪ, ਉਹਦਾ ਵਾਲ ਲੀਕ ਹੋ ਜਾਵੇ ਅਤੇ ਪਾਣੀ ਥੱਲੇ ਉੱਤਰ ਜਾਂਦਾ। ਅਣਜਾਣ ਬੰਦਾ ਜਿਹੜਾ ਹੈ ਉਹ ਨਲਕੇ ਨੂੰ ਗੇੜੀ ਜਾਵੇਗਾ ਪਰ ਪਾਣੀ ਨਹੀਂ ਨਸੀਬ ਹੋਵੇਗਾ। ਸਿਆਣਾ ਬੰਦਾ ਆਉਂਦਾ ਉਹ ਪਾਸਿਓਂ ਸੁੱਚਾ ਜਲ ਲੈਂਦਾ, ਉਹ ਨਲਕੇ ਦੇ ਮੂੰਹ 'ਚ ਪਾਉਂਦਾ ਅਤੇ ਫਿਰ ਉਹਨੂੰ ਹੱਥੀ ਤੋਂ ਫੜ ਕੇ ਗੇੜਦਾ ਅਤੇ ਫਿਰ ਥੱਲੇ ਵਾਲਾ ਪਾਣੀ ਚੱਲ ਪੈਂਦਾ। ਪਾਣੀ ਤਾਂ ਪਹਿਲਾਂ ਵੀ ਥੱਲੇ ਸੀ ਪਰ ਜੁਗਤੀ ਨਾ ਆਈ। ਜਦ ਉਹਦੇ ਮੂੰਹ 'ਚ ਪਾਣੀ ਪਿਆ ਅਤੇ ਫਿਰ ਗੇੜਿਆ ਅਤੇ ਫਿਰ ਉਹ ਥੱਲੇ ਵਾਲਾ ਪਾਣੀ ਵੀ ਚੱਲ ਪਿਆ। ਇਸੇ ਤਰ੍ਹਾਂ ਜੋ ਦਰਸ਼ਨਾਂ ਦੁਆਰਾ ਵਾਹਿਗੁਰੂ 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 ਦਾ ਸਿਮਰਨ ਗੁਰੂ ਕੇ ਪਿਆਰੇ ਕਰਦੇ ਨੇ ਤਾਂ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਫਿਰ ਗੁਪਤ ਨਾਮ ਪ੍ਰਗਜ, ਉਹ ਪਰਮੇਸ਼ਰ ਦਾ ਨਾਮ ਫਿਰ ਪ੍ਰਗਟ ਹੋ ਜਾਂਦਾ। ਐਸੀ ਕਿਰਪਾ ਵਾਹਿਗੁਰੂ ਨਿਰੰਕਾਰ ਦੀ ਹੁੰਦੀ ਹੈ। ਫਿਰ ਗੁਰੂ ਕੇ ਪਿਆਰਾਂ ਦੇ ਅੰਦਰ ਐਸੀ ਅਵਸਥਾ ਬਣਦੀ ਹੈ, ਪਹਿਲਾਂ ਯਤਨ ਕਰਨਾ ਪੈਂਦਾ, ਨਲਕਾ ਗੇੜੀ ਚੱਲੀਏ ਅਤੇ ਪਾਣੀ ਨਿਕਲਦਾ। ਪਰ ਫਿਰ ਇਹਦੋਂ ਅੱਗੇ ਹੋਰ ਅਵਸਥਾ ਅਭਿਆਸ ਪਹਿਲਾਂ ਕਰਨਾ ਪੈਂਦਾ, ਫਿਰ ਸਾਰ ਸੰਗਤ ਜੀ ਉਸ ਤੋਂ ਅਗੇਰੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਝਰਨੇ ਦਾ ਪਾਣੀ ਹੁੰਦਾ ਨਾ, ਝਰਨੇ ਦਾ ਪਾਣੀ ਉਹ ਆਮ ਮੁਹਾਰਾ ਚੱਲਦਾ। ਇਸੇ ਤਰ੍ਹਾਂ ਫਿਰ ਗੁਰਸਿੱਖਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ, ਭਾਈ ਗੁਰਦਾਸ ਸਾਹਿਬ ਜੀ ਨੇ ਉਸ ਅਵਸਥਾ ਬਾਰੇ ਜ਼ਿਕਰ ਕੀਤਾ ਹੈ, ਝਰਨਾ ਝਰਦਾ ਨਿੱਜਰ ਗੁਰਮੁਖ ਬਾਣੀ ਅਗੜ ਕੜਾਵੈ। ਸਤਿਗੁਰੂ ਗਰੀਬ ਨਿਵਾਜ ਦੇ ਬੱਚਿਆਂ ਨੇ ਅਜੱਪਾ ਜਾਪ ਨਾ ਵੀਸਰੈ ਆਦਿ ਜੁਗਾਦ ਸਮਾਏ, ਐਸੀ ਅਵਸਥਾ ਨੂੰ ਪ੍ਰਾਪਤ ਹੋ ਜਾਈਦਾ। ਫਿਰ ਇੱਕ ਰਸ ਝਰਨੇ ਦੇ ਪਾਣੀ ਤਰ੍ਹਾਂ ਜਿਵੇਂ ਝਰਨਾ ਫੁੱਟਦਾ, ਇਹ ਅੰਦਰੋਂ ਜਾਪ ਗੁਰੂ ਕੇ ਪਿਆਰੇ, ਫਿਰ ਉਹ ਅਵਸਥਾ ਹੈ ਵੀ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਫਿਰ ਹਰ ਵੇਲੇ ਵਾਹਿਗੁਰੂ ਦਾ ਸਿਮਰਨ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ। ਸੋ ਉਸ ਤੋਂ ਅਗੇਰੀ ਅਵਸਥਾ ਵੀ ਐਸੀ ਪ੍ਰਾਪਤ ਹੋ ਜਾਂਦੀ ਹੈ, ਫਿਰ ਯਤਨ ਵੀ ਨਹੀਂ ਕਰਨਾ ਪੈਂਦਾ। ਸੋ ਇੱਥੋਂ ਤੱਕ ਆਖਰੀ ਅਵਸਥਾ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਜਿੰਨੇ ਸਾਡੇ ਸਰੀਰ ਦੇ ਉੱਪਰ ਰੋਮ ਨੇ, ਇਹ ਰੋਮ ਵੀ ਜ਼ਬਾਨਾਂ ਬਣ ਜਾਂਦੀਆਂ ਨੇ, ਔਰ ਇਹਨਾਂ ਦੁਆਰਾ ਵੀ ਫਿਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ। ਕਈ ਵਾਰ ਅਸੀਂ ਬਚਨ ਪੜ੍ਹਿਆ ਹੋਵੇਗਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਆਖਰੀ ਅਵਸਥਾ ਹੈ। ਭਾਈ ਪਾਰੋ ਜੀ ਬ੍ਰਹਮ ਗਿਆਨੀ ਸਤਿਗੁਰੂ ਅਮਰਦਾਸ ਮਹਾਰਾਜ ਦੇ ਸੇਵਕ, ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਇੰਨੇ ਚੜ੍ਹਦੀ ਕਲਾ ਵਾਲੇ ਸੇਵਕ, ਰੋਮ ਰੋਮ ਵਿੱਚੋਂ ਪਰਮੇਸ਼ਰ ਦਾ ਜਾਪ। ਹੋਰ ਬੇਨਤੀ ਕੀਤੀ, ਧੰਨ ਗੁਰੂ ਅਮਰਦਾਸ ਹੋਰ ਕਿਰਪਾ ਕਰੋ, ਹੋਰ ਸਿਮਰਨ ਚੱਲ ਪਵੇ, ਹੋਰ ਰਹਿਮਤ ਬਖਸ਼ਿਸ਼ ਕਰੋ। ਸਤਿਗੁਰੂ ਕਹਿਣਗੇ ਭਾਈ ਪਾਰੋ ਇਹਦੋਂ ਅੱਗੇ ਹੋਰ ਕੋਈ ਅਵਸਥਾ ਨਹੀਂ, ਹੁਣ ਇੱਕੋ ਹੀ ਹੁਕਮ ਹੈ, ਆਪਣਾ ਪੰਜ ਭੂਤ ਕਸੀਰ ਤੁਸੀਂ ਵੀ ਛੱਡ ਦਿਓ ਅਤੇ ਅਸੀਂ ਵੀ ਤਿਆਗ ਦਈਏ, ਦੋਵੇਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਹਿਰਦੇ 'ਚ ਨਿਵਾਸ ਕਰਕੇ ਸੋ ਇਸ ਪਰੰਪਰਾ ਨੂੰ ਅੱਗੇ ਚਲਾਈਏ। ਸੋ ਭਾਈ ਸਾਹਿਬ ਜੀ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਆਪਣੇ ਨਗਰ ਵਿੱਚ ਪਹੁੰਚੇ, ਜੋ ਘਰ ਦਾ ਸਾਜੋ ਸਮਾਨ ਸੀ ਸਭ ਵੰਡ ਦਿੱਤਾ। ਘੋੜੀ ਸੀ ਉਹ ਗੋਇੰਦਵਾਲ ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਦੇ ਦਰਬਾਰ 'ਚ ਭੇਜ ਦਿੱਤੇ। ਸੋ ਆਪਣੇ ਸਰੀਰ ਦੇ ਉੱਪਰ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਦੇ ਉੱਪਰ ਚਾਦਰਾ ਲੈ ਕੇ ਸੱਚਖੰਡ ਨੂੰ ਗਮਨ ਕਰ ਗਏ ਸਨ। ਸੋ ਐਸੀ ਅਵਸਥਾ ਗੁਰੂ ਕੇ ਪਿਆਰਿਆਂ ਦੀ ਬਣ ਜਾਂਦੀ ਹੈ, ਰੋਮ ਰੋਮ ਵਿੱਚੋਂ ਫਿਰ ਵਾਹਿਗੁਰੂ ਦਾ ਜਾਪ ਪਰਮੇਸ਼ਰ ਦਾ ਸਿਮਰਨ ਪ੍ਰਾਪਤ ਹੁੰਦਾ। ਸੋ ਸਤਿਗੁਰੂ ਗਰੀਬ ਨਿਵਾਜ ਨੇ ਜੋ ਸਾਨੂੰ ਕੀਰਤਨ ਦੁਆਰਾ ਇਹ ਉਪਦੇਸ਼ ਬਖਸ਼ਿਆ ਕਿ ਗੁਰੂ ਕੇ ਗੁਰਸਿੱਖਾ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ, ਉਹਦਾ ਸਿਮਰਨ ਕਰ, ਉਹਨੂੰ ਬਾਹਰ ਲੱਭਣ ਦਾ ਯਤਨ ਨਹੀਂ, ਉਹਨੂੰ ਹਿਰਦੇ ਹੀ ਲੱਭਣ ਦਾ ਯਤਨ ਕਰ। ਔਰ ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗੁਵਾਰੇ। ਉਹ ਵਾਹਿਗੁਰੂ ਪਰਮੇਸ਼ਰ ਦਿਨੇ ਰਾਤ ਹੀ ਤੇਰੇ ਹਿਰਦੇ 'ਚ ਵੱਸਦਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਵਾਰਨਾ ਕਰ। ਸੋ ਗੁਰੂ ਰਹਿਮਤ ਕਰੇ, ਤੁਰਕੀ ਬਾਣੀ ਦਾ ਕੀਰਤਨ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ। ਗੁਰੂ ਕੀ ਰਹਿਮਤ ਗਰੀਬ ਨਿਵਾਜ ਦੀ ਬਖਸ਼ੇ ਦੇ ਪਾਤਰ ਬਣ ਸਕੀਏ। ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਦੇ ਹੋਏ ਫਤਿਹ ਬੁਲਾਓ। ਬਹੁਤ ਬਹੁਤ ਧੰਨਵਾਦ ਸਤਿਗੁਰੂ ਦਾ, ਗੁਰੂ ਦੀਆਂ ਸੰਗਤਾਂ ਦਾ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।